ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਸੰਗਤ ਹੀ ਸਾਡੇ ਜੀਵਨ ਨੂੰ ਚੰਗਾ ਜਾਂ ਮਾੜਾ, ਸੁਖਦਾਈ ਜਾਂ ਦੁਖਦਾਈ, ਅਰੋਗ ਜਾਂ ਰੋਗੀ, ਪ੍ਰਫੁੱਲਤ ਜਾਂ ਮੁਰਝਾਇਆ ਹੋਇਆ, ਸਵਰਗ ਜਾਂ ਨਰਕਮਈ, ਚੜ੍ਹਦੀਆਂ ਕਲਾਂ ਵਾਲਾ ਜਾਂ ਢਹਿੰਦੀਆਂ ਕਲਾਂ ਵਾਲਾ, ਕਾਮਯਾਬ ਜਾਂ ਨਿਸ਼ਫਲ, ਰਸਦਾਇਕ ਜਾਂ ਫੋਕਾ, ਦੈਵੀ ਜਾਂ ਮਾਇਕੀ ਬਣਾਉਣ ਲਈ ਅਤਿਅੰਤ ਮਹੱਤਵਪੂਰਨ ਸਾਧਨ ਜਾਂ ਜ਼ਰੀਆ ਹੈ। ਸੰਗਤ ਕਈ ਦਰਜਿਆਂ ਉੱਤੇ ਕੀਤੀ ਜਾਂਦੀ ਹੈ, ਜਿਵੇਂ ਸਰੀਰਕ ਸੰਗਤ, ਮਾਨਸਿਕ ਸੰਗਤ, ਸ਼ਖਸੀਅਤ ਦੀ ਸੰਗਤ, ਮੁਰਦਿਆਂ ਦੀ ਸੰਗਤ, ਕੁਦਰਤ ਦੀ ਸੰਗਤ, ਬਚਨਾਂ ਦੀ ਸੰਗਤ, ਨਿਗਾਹ ਦੀ ਸੰਗਤ ਆਦਿ। ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਅਸੀਂ ਤਿੰਨ ਹੋਰ ਕਿਸਮਾਂ ਦੀ ਸੰਗਤ ਦੀ ਵਿਚਾਰ ਕਰਾਂਗੇ, ਲਿਖਤਾਂ ਦੀ ਸੰਗਤ, ਖਿਆਲਾਂ ਦੀ ਸੰਗਤ ਅਤੇ ਅੰਤਿਸ਼ਕਰਨ ਦੀ ਸੰਗਤ। ਸਾਰੇ ਧਿਆਨ ਨਾਲ ਸਰਵਣ ਕਰੋ ਜੀ। ਲਿਖਤਾਂ ਦੀ ਸੰਗਤ, ਸਾਡੇ ਖਿਆਲਾਂ, ਭਾਵਨਾਵਾਂ ਅਤੇ ਵਲਵਲਿਆਂ ਦੇ ਪ੍ਰਗਟਾਉਣ ਦੇ ਸਾਧਨਾਂ ਵਿੱਚੋਂ ਲਿਖਤ ਇੱਕ ਉੱਤਮ ਅਤੇ ਕਾਰਗਰ ਸਾਧਨ ਹੈ। ਬਚਨ ਜਾਂ ਬੋਲੀ ਦੁਆਰਾ ਪ੍ਰਗਟ ਕੀਤੇ ਹੋਏ ਖਿਆਲਾਂ ਜਾਂ ਭਾਵਨਾਵਾਂ ਦਾ ਕੇਵਲ ਸਰੋਤਿਆਂ ਉੱਤੇ ਬਹੁਤ ਥੋੜ੍ਹੇ ਸਮੇਂ ਲਈ ਅਸਰ ਰਹਿੰਦਾ ਹੈ, ਜੋ ਛੇਤੀ ਹੀ ਭੁੱਲ ਜਾਂਦਾ ਹੈ। ਪਰ ਲਿਖਤ ਵਿੱਚ ਅੰਕਿਤ ਕੀਤੇ ਗਏ ਖਿਆਲ ਜਾਂ ਭਾਵਨਾਵਾਂ ਅਨੰਤ ਸਮੇਂ ਤੱਕ ਸਾਂਭ ਕੇ ਰੱਖੀਆਂ ਜਾ ਸਕਦੀਆਂ ਹਨ ਅਤੇ ਆਉਂਦੀਆਂ ਪੀੜ੍ਹੀਆਂ ਲਈ ਵਡਮੁੱਲਾ ਖਜ਼ਾਨਾ ਬਣਦਾ ਹੈ। ਭਾਵੇਂ ਇਹ ਲਿਖਤਾਂ ਕਾਗਜ਼ ਅਤੇ ਕਲਮ ਜਾਂ ਛਾਪੇਖਾਨੇ ਰਾਹੀਂ ਸਾਂਭ ਕੇ ਰੱਖੀਆਂ ਜਾਂਦੀਆਂ ਹਨ, ਪਰ ਇਹਨਾਂ ਮਾਦੀ ਦਿਸਣਹਾਰ ਅੱਖਰਾਂ ਦੇ ਪਿੱਛੇ ਲਿਖਾਰੀ ਦੀਆਂ ਭਾਵਨਾਵਾਂ, ਸੂਖਮ ਵਲਵਲਿਆਂ ਦੇ ਕਟਾਕ ਅਤੇ ਸ਼ਰਧਾ ਭਾਵਨੀ ਦੀ ਪ੍ਰੇਮ ਸਵੈਪਨਾ ਸਦਾ ਲਈ ਉਸੇ ਤਰ੍ਹਾਂ ਝਲਕਾਂ ਮਾਰਦੀ ਹੈ। ਕਈਆਂ ਸਦੀਆਂ ਮਗਰੋਂ ਜਦ ਵੀ ਇਹਨਾਂ ਲਿਖਤਾਂ ਨੂੰ ਪੜ੍ਹਦੇ ਅਤੇ ਵਿਚਾਰ ਕਰਦੇ ਹਾਂ ਤਾਂ ਲਿਖਾਰੀ ਦੀਆਂ ਅਤਿ ਸੂਖਮ, ਡੂੰਘੀਆਂ, ਤੀਖਣ ਭਾਵਨਾਵਾਂ ਅਤੇ ਵਲਵਲਿਆਂ ਦਾ ਸਾਡੇ ਮਨ 'ਤੇ ਜਾਦੂ ਵਰਗਾ ਅਸਰ ਹੁੰਦਾ ਹੈ। ਇਸ ਲਈ ਗੁਰਬਾਣੀ ਅਤੇ ਹੋਰ ਅਵਤਾਰਾਂ ਦੀਆਂ ਬਾਣੀਆਂ ਕਈ ਸਦੀਆਂ ਮਗਰੋਂ ਵੀ ਉਸੇ ਤਰ੍ਹਾਂ ਤਾਜ਼ੀਆਂ, ਜਿਉਂਦੀਆਂ ਜਾਗਦੀਆਂ, ਅਸਰਦਾਇਕ ਹੁੰਦੀਆਂ ਹਨ ਅਤੇ ਸਾਡੇ ਜਨਮਾਂ ਜਨਮਾਂ ਤੋਂ ਸੁੱਤੇ ਹੋਏ ਸੂਖਮ ਵਲਵਲਿਆਂ ਉੱਤੇ ਸ਼ਰਧਾ ਭਾਵਨੀ ਨੂੰ ਮੁੜ ਜਗਾਉਣ ਵਿੱਚ ਜਾਦੂ ਦਾ ਕੰਮ ਕਰਦੀਆਂ ਹਨ। ਇਹਨਾਂ ਇਲਾਹੀ ਬਾਣੀਆਂ ਜਾਂ ਸੰਤਾਂ ਭਗਤਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ, ਵਿਚਾਰ ਕੇ ਸਾਡਾ ਮਨ ਕਿਸੇ ਆਤਮਿਕ ਰਸ ਅਤੇ ਪ੍ਰੇਮ ਸਵੈਪਨ ਦੇ ਹੁਲਾਰੇ ਮਾਣਦਾ ਹੈ। ਹਾਂ ਵਾਰੀ ਜੀਉ ਵਾਰੀ, ਪੜ੍ਹ ਬੁਝ ਮਨ ਵਸਾਵਣਿਆ, ਗੁਰਮੁਖ ਪੜੈ ਹਰ ਨਾਮ ਸਲਾਹ ਹੈ, ਦਰ ਸੱਚੈ ਸੋਭਾ ਪਾਵਣਿਆ। ਰਾਮ ਪੜੋ ਮਨ ਕਰੋ ਵਿਚਾਰ, ਗੁਰ ਪ੍ਰਸਾਦੀ ਮੈਲ ਉਤਾਰ। ਦੂਸਰੇ ਪਾਸੇ ਜੇ ਲਿਖਾਰੀ ਮਾਇਕੀ ਰੰਗਤ ਦੀਆਂ ਤੀਬਰ ਅਤੇ ਤੀਖਣ ਭਾਵਨਾਵਾਂ ਨਾਲ ਕੋਈ ਲੇਖਣੀ ਲਿਖਦਾ ਹੈ ਤਾਂ ਉਸਦਾ ਵੀ ਦੁਨਿਆਵੀ ਮਨਾਂ ਉੱਤੇ ਅਤ ਡੂੰਘਾ ਅਤੇ ਤੀਬਰ ਅਸਰ ਹੁੰਦਾ ਹੈ। ਇਸ ਕਲਯੁਗੀ ਜ਼ਮਾਨੇ ਵਿੱਚ ਐਸੀ ਮਾਇਕੀ ਰੰਗਤ ਜਾਂ ਨੀਵੇਂ ਵਲਵਲਿਆਂ ਵਾਲਾ ਬੇਅੰਤ ਸਾਹਿਤ ਛਪਿਆ ਹੋਇਆ ਹੈ, ਜਿਸ ਨੂੰ ਪੜ੍ਹ ਕੇ ਖਲਕਤ ਦੇ ਜੀਵ ਮਾਇਕੀ ਰੰਗਤ ਦੇ ਨੀਵੇਂ ਖਿਆਲਾਂ ਅਤੇ ਵਲਵਲਿਆਂ ਦੀ ਰੋੜ ਵਿੱਚ ਸਹਿਜ ਸੁਭਾਅ ਹੀ ਰੁੜੇ ਜਾ ਰਹੇ ਹਨ। ਕਹਾਵਤ ਹੈ ਕਿ ਕਿਸੇ ਬੰਦੇ ਦਾ ਆਚਾਰ ਜਾਚਣ ਲਈ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਉਸਦੇ ਸਿਰਹਾਣੇ ਪਈਆਂ ਕਿਤਾਬਾਂ ਦੇਖ ਲਵੋ। ਇਸੇ ਤਰ੍ਹਾਂ ਕੌਮਾਂ, ਦੇਸ਼ਾਂ ਅਤੇ ਵਿਸ਼ਵ ਦੇ ਆਚਾਰ ਅਤੇ ਇਖਲਾਕ ਦੀ ਬਾਬਤ ਵੀ ਪਰਖ ਕੀਤੀ ਜਾ ਸਕਦੀ ਹੈ। ਜਿਹੜੇ ਕੌਮ ਜਾਂ ਦੇਸ਼ ਵਿੱਚ ਜਿਹੋ ਜਿਹਾ ਸਾਹਿਤ ਬਹੁਤਾ ਪੜਿਆ ਜਾਵੇ, ਉਸ ਕੌਮ ਜਾਂ ਦੇਸ਼ ਦਾ ਆਚਾਰ ਅਤੇ ਇਖਲਾਕ ਵੀ ਉਹ ਜਿਹਾ ਹੀ ਹੁੰਦਾ ਹੈ। ਇਸ ਜ਼ਮਾਨੇ ਅੰਦਰ ਕੌਮਾਂ, ਦੇਸ਼ਾਂ ਅਤੇ ਵਿਸ਼ਵ ਵਿੱਚ ਮਲੀਨ, ਨੀਵੀਆਂ ਵਾਸ਼ਨਾਵਾਂ ਦੀ ਰੰਗਤ ਵਾਲੇ ਸਾਹਿਤ ਲਈ ਪ੍ਰਬਲ ਰੁਚੀ ਹੈ, ਜਿਸ ਕਾਰਨ ਸਾਰੇ ਵਿਸ਼ਵ ਦੀ ਮਾਨਸਿਕ ਅਵਸਥਾ, ਮੈਂਟਲ ਸਟੇਟ ਅਤੇ ਇਖਲਾਕ ਕਰੈਕਟਰ ਗਿਰਾਵਟ ਵੱਲ ਰੁੜਿਆ ਜਾ ਰਿਹਾ ਹੈ, ਤੇ ਉੱਤਮ ਦੈਵੀ ਜੀਵਨ ਸੇ ਦੇਣ ਵਾਲੇ ਸਾਹਿਤ ਲਈ ਰੁਚੀ ਜਾਂ ਮੰਗ ਘਟਦੀ ਜਾ ਰਹੀ ਹੈ। ਡਿਮਾਂਡ ਐਂਡ ਸਪਲਾਈ ਦੇ ਨਿਯਮ ਅਨੁਸਾਰ ਜਿਹੋ ਜਿਹੀ ਰੁਚੀ ਜਾਂ ਮੰਗ ਹੁੰਦੀ ਹੈ ਉਹ ਜਿਹਾ ਹੀ ਸਾਹਿਤ ਪਬਲਿਸ਼ਰਸ ਨੂੰ ਲਿਖਣਾ ਪੈਂਦਾ ਹੈ। ਇਸ ਤਰ੍ਹਾਂ ਕਿਤਾਬਾਂ ਜਾਂ ਗ੍ਰੰਥਾਂ ਨੂੰ ਪੜ੍ਹਨਾ, ਸੁਣਨਾ, ਗਾਉਣਾ, ਵਿਚਾਰ ਕਰਨਾ, ਅਸਰ ਲੈਣਾ, ਇਹੀ ਸਾਡੇ ਮਨ ਦਾ ਲਿਖਤਾਂ ਨਾਲ ਸੰਗਤ ਜਾਂ ਕੁਸੰਗਤ ਕਰਨੀ ਹੈ, ਜਿਸ ਦਾ ਅਸਰ ਅਤ ਡੂੰਘਾ, ਤੀਬਰ, ਤੀਖਣ ਅਤੇ ਸ਼ਕਤੀਮਾਨ ਹੁੰਦਾ ਹੈ। ਇਹਨਾਂ ਲਿਖਤਾਂ ਦੀ ਸੰਗਤ ਘਰ ਬੈਠਿਆਂ ਵੀ ਹੋ ਸਕਦੀ ਹੈ ਅਤੇ ਇਸ ਦਾ ਅਸਰ ਵੀ ਦੇਰ ਤੱਕ ਰਹਿੰਦਾ ਹੈ। ਉੱਤਮ ਆਤਮਿਕ ਗ੍ਰੰਥਾਂ ਜਾਂ ਗੁਰਬਾਣੀ ਦੀ ਸੰਗਤ ਕਰਨ ਨਾਲ ਅਤਿਅੰਤ ਆਤਮਿਕ ਲਾਹੇ ਪ੍ਰਾਪਤ ਹੁੰਦੇ ਹਨ। ਪਰ ਅਤਿਅੰਤ ਦੁੱਖ ਦੀ ਗੱਲ ਹੈ ਕਿ ਕਿਤਾਬਾਂ ਦੀਆਂ ਦੁਕਾਨਾਂ ਉੱਤੇ ਨੋਵਲਾਂ ਅਤੇ ਹੋਰ ਅਨੇਕਾਂ ਰਾਜਸੀ ਅਤੇ ਤਾਮਸੀ ਰੰਗਤ ਵਾਲੀਆਂ ਕਿਤਾਬਾਂ ਅਤੇ ਅਖਬਾਰਾਂ ਦੀ ਭਰਮਾਰ ਹੈ, ਜੋ ਆਮ ਖਲਕਤ ਬੜੇ ਸ਼ੌਕ ਅਤੇ ਦਿਲਚਸਪੀ ਨਾਲ ਖਰੀਦਦੀ ਅਤੇ ਪੜ੍ਹਦੀ ਹੈ। ਇਸ ਦੇ ਉਲਟ ਗੁਰਮੁਖ ਪਿਆਰਿਆਂ, ਭਗਤਾਂ, ਸੰਤਾਂ ਜਿਵੇਂ ਕਿ ਭਾਈ ਗੁਰਦਾਸ ਜੀ, ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਅਤੇ ਪ੍ਰੋਫੈਸਰ ਪੂਰਨ ਸਿੰਘ ਜੀ ਆਦਿ ਦੀਆਂ ਉੱਤਮ ਦੈਵੀ ਰਚਨਾਵਾਂ ਦੇ ਗਾਹਕ ਟਾਵੇਂ ਟਾਵੇਂ ਹੀ ਹੁੰਦੇ ਹਨ ਅਤੇ ਇਹਨਾਂ ਲਿਖਤਾਂ ਤੋਂ ਪੂਰਾ ਆਤਮਿਕ ਲਾਹਾ ਲੈ ਕੇ ਸਹੀ ਜੀਵਨ ਸੇਧ ਵਾਲੇ ਉਸ ਤੋਂ ਵੀ ਘੱਟ ਹੁੰਦੇ ਹਨ। ਪੜ੍ਹਿਆ ਬੂਝੈ ਸੋ ਪ੍ਰਵਾਨ, ਜਿਸ ਸਿਰ ਦਰਗਹਿ ਕਾ ਨਿਸ਼ਾਨ। ਇਸ ਲਈ ਜੀਵਨ ਨੂੰ ਉੱਤਮ ਆਤਮਿਕ ਸੇਧ ਦੇਣ ਲਈ ਉੱਚੀਆਂ ਅਤੇ ਦੈਵੀ ਭਾਵਨਾਵਾਂ ਵਾਲੇ ਸਾਹਿਤ ਸਬਲਾਈਮ ਲਿਟਰੇਚਰ ਦੇ ਲਿਖਣ ਦੀ ਵਡਿਆਈ ਅਤੇ ਪ੍ਰੇਰਨਾ ਕੀਤੀ ਗਈ ਹੈ। ਭਾਓ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਲਾਹ, ਲਿਖ ਲਿਖ ਅੰਤ ਨਾ ਪਾਰਾ ਵਾਰ। ਹਰ ਜਸ ਲਿਖੈ ਬੇਅੰਤ ਸੋ ਹੈ ਸੇ ਹੱਥਾ, ਸੁਨ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਦੂਸਰੇ ਪਾਸੇ ਨੀਵੇਂ ਮਾਈਕੀ ਰੰਗਤ ਵਾਲੇ ਸਾਹਿਤ ਦੇ ਲਿਖਣ ਦੀ ਬਾਬਤ ਗੁਰਬਾਣੀ ਇਉਂ ਤਾੜਨਾ ਕਰਦੀ ਹੈ। ਸਾਰੇ ਧਿਆਨ ਕਰੀਏ ਜੀ, ਕਿੰਨੇ ਸਖਤ ਲਫਜ਼ਾਂ ਵਿੱਚ ਗੁਰਬਾਣੀ ਸਾਨੂੰ ਉਸ ਸਾਹਿਤ ਬਾਰੇ ਤਾੜਨਾ ਕਰਦੀ ਹੈ ਜਿਹੜਾ ਅਸੀਂ ਆਮ ਪੜ੍ਹ ਲੈਂਦੇ ਹਾਂ। ਕਲਮ ਜਲੋ ਸਣ ਮਸਵਾਣੀ ਹੈ, ਕਾਗਜ਼ ਵੀ ਜਲ ਜਾਉ, ਲਿਖਣ ਵਾਲਾ ਜਲ ਬਲੋ, ਜਿਨ ਲਿਖਿਆ ਦੂਜਾ ਪਾਓ। ਲਿਖਦਿਆਂ ਲਿਖਦਿਆਂ ਕਾਗਜ਼ ਮਸ ਖੋਈ, ਦੂਜੇ ਪਾਏ ਸੁਖ ਪਾਏ ਨਾ ਕੋਈ, ਕੂੜ ਲਿਖੈ ਤੈ ਕੂੜ ਕਮਾਵੈ, ਜਲ ਜਾਵੈ ਕੂੜ ਚਿਤ ਲਾਵਣਿਆ। ਨੀਵੀਆਂ ਰੁਚੀਆਂ ਵਾਲੀਆਂ ਲਿਖਤਾਂ ਦੀ ਕੁਸੰਗਤ ਦੁਆਰਾ ਸਾਡੇ ਮਨ ਉੱਤੇ ਅਤਿਅੰਤ ਮੈਲਾ ਅਤੇ ਹਾਨੀਕਾਰਕ ਅਸਰ ਹੁੰਦਾ ਹੈ, ਜੋ ਸਾਡੇ ਕਈ ਜਨਮਾਂ ਤੱਕ ਨਾਲ ਜਾਂਦਾ ਹੈ। ਹਾਂਜੀ, ਕਿਉਂ ਇਹਨਾਂ ਕੋਲੋਂ ਪ੍ਰੇਜ਼ ਕਰਨਾ ਹੈ? ਨੀਵੀਆਂ ਰੁਚੀਆਂ ਵਾਲੀਆਂ ਲਿਖਤਾਂ ਜਾਂ ਕਿਤਾਬਾਂ ਪੜ੍ਹ ਕੇ ਸਾਡਾ ਮਨ ਇਤਨਾ ਮਲੀਨ ਅਤੇ ਕਠੋਰ ਹੋ ਜਾਂਦਾ ਹੈ ਕਿ ਸਾਨੂੰ ਉੱਚੀਆਂ ਦੈਵੀ ਲਿਖਤਾਂ ਜਾਂ ਗੁਰਬਾਣੀ ਨੂੰ ਪੜ੍ਹਨ ਜਾਂ ਵਿਚਾਰਨ ਦੀ ਰੁਚੀ ਹੀ ਨਹੀਂ ਉਪਜਦੀ। ਹੋਰ ਕੂੜ ਪੜ੍ਹਨਾ, ਕੂੜ ਬੋਲਣਾ, ਮਾਇਆ ਨਾਲ ਪਿਆਰ, ਨਾਨਕ ਵਿਣ ਨਾਵੇਂ ਕੋਥਿਰ ਨਹੀਂ, ਪੜ ਪੜ ਹੋਏ ਖੁਆਰ। ਦੂਜੇ ਪਾਏ ਪੜ੍ਹੈ ਨਹੀਂ ਬੂਝੈ, ਤ੍ਰਿਵਿਦ ਮਾਇਆ ਕਾਰਨ ਲੂਝੈ, ਮੂਰਖ ਦੁਬਿਧਾ ਪੜੈ ਮੂਲ ਨਾ ਪਛਾਣੈ, ਬਿਰਥਾ ਜਨਮ ਗਵਾਇਆ। ਗੁਰਬਾਣੀ ਵਿੱਚ ਸਾਨੂੰ ਹਰ ਗੁਣ ਅਤੇ ਹਰ ਕਥਾ ਪੜ੍ਹਨ ਦੁਆਰਾ ਉੱਤਮ ਸੰਗਤ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ। ਹਰ ਗੁਣ ਪੜ੍ਹੀਏ, ਹਰ ਗੁਣ ਗੁਣੀਏ, ਹਰ ਹਰ ਨਾਮ ਕਥਾ ਨਿਤ ਸੁਣੀਏ, ਹਰ ਪੜ੍ਹਨਾ ਹਰ ਬੁਝਣਾ, ਹਰ ਸਿਓਂ ਰੱਖੋ ਪਿਆਰ। ਅੱਗੇ ਹੈ ਖਿਆਲਾਂ ਦੀ ਸੰਗਤ। ਅੰਗਰੇਜ਼ੀ ਵਿੱਚ ਵੀ ਗੁਰਮੁਖ ਪਿਆਰੇ ਬਾਬੂ ਜੀ ਹੋਰਾਂ ਨੇ ਪਾਵਰ ਆਫ ਥੋਟਸ ਦੇ ਉੱਤੇ ਇੰਗਲਿਸ਼ ਵਿੱਚ ਲੇਖ ਲਿਖਿਆ ਹੈ। ਜਿਵੇਂ ਰੇਡੀਓ ਜਾਂ ਟੀਵੀ ਸਟੇਸ਼ਨ ਤੋਂ ਅਦ੍ਰਿਸ਼ਟ ਦਾਮਨਿਕ ਚੁੰਬਕੀ ਤਰੰਗਾਂ, ਇਲੈਕਟ੍ਰੋਮੈਗਨੈਟਿਕ ਵੇਵਸ ਉਪਜਦੀਆਂ ਹਨ, ਉਸੇ ਤਰ੍ਹਾਂ ਸਾਡੇ ਮਨ ਵਿੱਚੋਂ ਵੀ ਲਗਾਤਾਰ ਅਦ੍ਰਿਸ਼ਟ ਲਹਿਰਾਂ ਉਪਜਦੀਆਂ ਰਹਿੰਦੀਆਂ ਹਨ। ਕਿਹੜੀਆਂ ਮਨ ਦੇ ਬਹੁ ਰੰਗੇ ਖਿਆਲਾਂ, ਚਿਤਵਨੀਆਂ, ਸੰਕਲਪ, ਵਿਕਲਪ, ਵਲਵਲੇ, ਭਾਵਨਾਵਾਂ, ਵਾਸ਼ਨਾਵਾਂ, ਇਹਨਾਂ ਨੂੰ ਹੀ ਲਹਿਰਾਂ ਜਾਂ ਤਰੰਗਾਂ ਕਿਹਾ ਗਿਆ ਹੈ। ਐਸੇ ਖਿਆਲ ਜਾਂ ਵਲਵਲੇ ਸਾਡੇ ਮਨ ਵਿੱਚੋਂ ਅਵਸ਼ ਸਹਿਜ ਸੁਭਾਅ ਹੀ ਉਪਜਦੇ ਰਹਿੰਦੇ ਹਨ। ਜੇ ਕਿਸੇ ਜੀਵ ਜਾਂ ਸ਼ਹਿ ਵਿੱਚ ਸਾਨੂੰ ਦਿਲਚਸਪੀ ਨਾ ਹੋਵੇ ਤਾਂ ਉਸਦਾ ਓਪਰਾ ਜਿਹਾ ਖਿਆਲ ਸਾਡੇ ਮਨ ਦੇ ਉੱਤੋਂ ਦੀ ਲੰਘ ਜਾਂਦਾ ਹੈ। ਸਾਡਾ ਮਨ ਉਹਨਾਂ ਦ੍ਰਿਸ਼ਾਂ ਦੀ ਪਕੜ ਜਾਂ ਸੰਗਤ ਨਹੀਂ ਕਰਦਾ। ਉਦਾਹਰਣ ਦੇ ਤੌਰ 'ਤੇ ਜਦੋਂ ਅਸੀਂ ਬਾਜ਼ਾਰ ਵਿੱਚ ਦੀ ਲੰਘਦੇ ਹਾਂ ਤਾਂ ਅਨੇਕਾਂ ਕਿਸਮਾਂ ਦੇ ਬੰਦੇ, ਵਸਤੂਆਂ ਅਤੇ ਦ੍ਰਿਸ਼ ਦਿਖਾਈ ਦਿੰਦੇ ਹਨ, ਜਿਨ੍ਹਾਂ ਵਿੱਚੋਂ ਸਾਨੂੰ ਉਹੀ ਬੰਦੇ, ਚੀਜ਼ਾਂ ਜਾਂ ਦ੍ਰਿਸ਼ ਯਾਦ ਰਹਿੰਦੇ ਹਨ ਜਿਨ੍ਹਾਂ ਵਿੱਚ ਸਾਨੂੰ ਦਿਲਚਸਪੀ ਹੋਵੇ। ਬਾਕੀ ਸਭ ਉਸੇ ਵੇਲੇ ਭੁੱਲ ਜਾਂਦੀਆਂ ਹਨ। ਸਾਨੂੰ ਉਹੀ ਚੀਜ਼ਾਂ ਖਿੱਚ ਪਾਉਂਦੀਆਂ ਹਨ ਜਿਹੜੀਆਂ ਸਾਨੂੰ ਪਾਉਂਦੀਆਂ ਹਨ। ਸਾਡਾ ਮਨ ਉਹਨਾਂ ਮਨ ਪਾਉਂਦੀਆਂ ਚੀਜ਼ਾਂ ਨੂੰ ਪਕੜ ਲੈਂਦਾ ਹੈ ਅਤੇ ਫਿਰ ਮੁੜ ਮੁੜ ਯਾਦ ਕਰਕੇ ਸੰਗ ਕਰਦਾ ਹੈ। ਇਸ ਤਰ੍ਹਾਂ ਅਸੀਂ ਦਿਲਚਸਪੀ ਵਾਲੀਆਂ ਚੀਜ਼ਾਂ ਦੀ ਖਿੱਚ ਖਾਂਦੇ ਹਾਂ, ਪਕੜ ਕਰਦੇ ਹਾਂ, ਮੁੜ ਮੁੜ ਯਾਦ ਕਰਦੇ ਹਾਂ, ਸੰਗ ਕਰਦੇ ਹਾਂ, ਅਭਿਆਸ ਕਰਦੇ ਹਾਂ, ਅਸਰ ਲੈਂਦੇ ਹਾਂ, ਰੰਗਤ ਲੈਂਦੇ ਹਾਂ, ਸਵਾਦ ਮਾਣਦੇ ਹਾਂ। ਇਸੇ ਤਰ੍ਹਾਂ ਮੁੜ ਮੁੜ ਯਾਦ ਕਰਨ ਨਾਲ ਉਹ ਖਿਆਲ ਜਾਂ ਦ੍ਰਿਸ਼ ਸਾਡੇ ਅੰਤਰ ਮਨ, ਬੁੱਧੀ, ਚਿੱਤ ਦੀਆਂ ਹੇਠਲੀਆਂ ਤਹਾਂ ਜਾਂ ਅੰਤਿਸ਼ਕਰਨ ਵਿੱਚ ਧਸ ਵਸ ਰਸ ਸਮਾ ਜਾਂਦੇ ਹਨ। ਕਿਸੇ ਖਿਆਲ ਜਾਂ ਵਲਵਲੇ ਨੂੰ ਮੁੜ ਮੁੜ ਕੇ ਯਾਦ ਕਰਨਾ ਹੀ ਉਸ ਖਿਆਲ ਦੀ ਸੰਗਤ ਕਰਨੀ ਹੁੰਦੀ ਹੈ ਅਤੇ ਉਸਦੀ ਰੰਗਤ ਲੈਣੀ ਹੁੰਦੀ ਹੈ। ਇਸ ਰੰਗਤ ਦੁਆਰਾ ਹੀ ਸਾਡੇ ਮਨ ਉੱਤੇ ਚੰਗਾ ਜਾਂ ਮਾੜਾ ਅਸਰ ਹੁੰਦਾ ਹੈ। ਜੇ ਇਹਨਾਂ ਖਿਆਲਾਂ ਦੀ ਰੰਗਤ ਸਾਡੇ ਮਨ ਦੀਆਂ ਡੂੰਘੀਆਂ ਤਹਾਂ ਜਾਂ ਅੰਤਿਸ਼ਕਰਨ ਵਿੱਚ ਧਸ ਵਸ ਰਸ ਜਾਵੇ ਤਾਂ ਇਸ ਰੰਗਤ ਨੂੰ ਮੇਟਣਾ ਕਠਿਨ ਹੋ ਜਾਂਦਾ ਹੈ। ਜੇਕਰ ਸਾਡੇ ਮਨ ਅਤੇ ਬੁੱਧੀ ਨੂੰ ਸਮਝ ਵੀ ਆ ਜਾਵੇ ਕਿ ਇਹ ਮਾਨਸਿਕ ਰੰਗਤ ਅਤਿ ਦੁਖਦਾਈ ਅਤੇ ਹਾਨੀਕਾਰਕ ਹੈ ਤਾਂ ਵੀ ਅੰਤਿਸ਼ਕਰਨ ਵਿੱਚ ਦ੍ਰਿੜ ਹੋਈ ਅਤੇ ਰਸੀ ਹੋਈ ਰੰਗਤ ਮੱਲੋ ਮੱਲੀ ਉੱਗੜ ਆਉਂਦੀ ਹੈ ਅਤੇ ਜੀਵ ਬੇਵੱਸ ਹੋ ਕੇ ਆਪਣੀ ਪੁਰਾਣੀ ਮਲੀਨ ਰੋਡ ਵਿੱਚ ਅਚੇਤ ਹੀ ਰੁੜਿਆ ਜਾਂਦਾ ਹੈ। ਮਲੀਨ ਅਤੇ ਨੀਵੀਂ ਰੰਗਤ ਵਾਲੇ ਖਿਆਲਾਂ ਦੀ ਕੁਸੰਗਤ ਤੋਂ ਸਾਡੇ ਅੰਦਰ ਨੀਵੇਂ ਵਲਵਲੇ ਅਤੇ ਵਾਸ਼ਨਾਵਾਂ ਉਪਜਦੀਆਂ ਹਨ, ਜਿਵੇਂ ਸ਼ੱਕ, ਸਾੜਾ, ਈਰਖਾ, ਦੁਐਤ, ਨਫ਼ਰਤ, ਨਿੰਦਾ, ਝੂਠ, ਬੇਈਮਾਨੀ, ਖੁਦਗਰਜ਼ੀ, ਧੜੇਬਾਜ਼ੀ, ਵੈਰ, ਵਿਰੋਧ, ਟਾਕਰਾ, ਝਗੜੇ, ਲੜਾਈਆਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ। ਇਸ ਦੇ ਉਲਟ ਜੇ ਸਾਡੇ ਮਨ ਉੱਤੇ ਆਤਮ ਪ੍ਰਕਾਸ਼ ਦੀ ਦੈਵੀ ਝਲਕ ਪੈ ਜਾਵੇ ਤਾਂ ਸਾਡੇ ਖਿਆਲ ਅਤੇ ਵਲਵਲੇ ਦੈਵੀ ਗੁਣਾਂ ਵਾਲੇ ਹੋ ਜਾਂਦੇ ਹਨ, ਜਿਵੇਂ ਦਇਆ, ਖਿਮਾ, ਨਿਮਰਤਾ, ਪਰਉਪਕਾਰ, ਹਲੀਮੀ, ਸੱਚ, ਸੰਤੋਖ, ਸਬਰ, ਸ਼ਾਂਤੀ, ਮੈਤਰੀ ਭਾਵ, ਸੇਵਾ ਭਾਵ, ਹਮਦਰਦੀ, ਪਿਆਰ, ਵਿਸ਼ਾਲਤਾ, ਭਰੋਸਾ ਆਦਿ। ਅਸਲ ਵਿੱਚ ਇਹ ਬੇਅੰਤ ਕਾਇਨਾਤ ਅਕਾਲ ਪੁਰਖ ਦੇ ਕਵਾਓ ਜਾਂ ਹੁਕਮ ਦਾ ਰੂਪ ਮਾਨ ਸਰੂਪ ਹੀ ਹੈ। ਇਸ ਕਵਾਓ ਅਥਵਾ ਇਲਾਹੀ ਵਲਵਲਿਆਂ ਦੇ ਪਿੱਛੇ ਅਨੰਤ ਆਤਮਿਕ ਸ਼ਕਤੀ ਹੈ ਜੋ ਅਨੇਕਾਂ ਰੂਪਾਂ ਰੰਗਾਂ ਵਿੱਚ ਰਵ ਰਹੀ ਭਰਪੂਰ ਹੈ। ਲਗਾਤਾਰ ਅਭਿਆਸ ਦੁਆਰਾ ਸਾਡੇ ਖਿਆਲਾਂ ਅਤੇ ਵਲਵਲਿਆਂ ਨੂੰ ਸ਼ਕਤੀ ਮਿਲਦੀ ਹੈ। ਹਾਂਜੀ, ਲਗਾਤਾਰ ਪ੍ਰੈਕਟਿਸ ਦੁਆਰਾ ਸਾਡੇ ਖਿਆਲਾਂ ਅਤੇ ਵਲਵਲਿਆਂ ਨੂੰ ਸ਼ਕਤੀ ਮਿਲਦੀ ਹੈ। ਇਸੇ ਤਰ੍ਹਾਂ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੇ ਸ਼ਕਤੀਮਾਨ ਖਿਆਲ ਜਾਂ ਵਲਵਲੇ ਵੀ ਰੂਪਮਾਨ ਹੋ ਕੇ ਵਰਤਦੇ ਹਨ। ਇਹੋ ਜਿਹੇ ਸ਼ਕਤੀਮਾਨ ਖਿਆਲਾਂ ਨਾਲ ਜਦੋਂ ਸਾਡਾ ਮਨ ਮੇਲ ਕਰਦਾ ਹੈ, ਪਰਸਦਾ ਹੈ, ਸੰਗ ਕਰਦਾ ਹੈ, ਅਸਰ ਲੈਂਦਾ ਹੈ, ਛੋਹ ਪ੍ਰਾਪਤ ਕਰਦਾ ਹੈ, ਲੇਵਾ ਦੇਵੀ ਕਰਦਾ ਹੈ ਤਾਂ ਸਾਡੇ ਮਨ ਉੱਤੇ ਡੂੰਘਾ ਅਤੇ ਤੀਖਣ ਅਸਰ ਹੁੰਦਾ ਹੈ ਜੋ ਸਾਡੇ ਮਨ ਚਿੱਤ ਦੀਆਂ ਹੇਠਲੀਆਂ ਤਹਾਂ ਵਿੱਚ ਉਤਰ ਜਾਂਦਾ ਹੈ ਅਤੇ ਸਾਡੀ ਹਸਤੀ ਜਾਂ ਸ਼ਖਸੀਅਤ ਨੂੰ ਬਦਲ ਦਿੰਦਾ ਹੈ। ਇਸ ਲਈ ਗੁਰਬਾਣੀ ਵਿੱਚ ਸਾਨੂੰ ਕੁਸੰਗਤ ਜਾਂ ਨੀਵੀਂ ਮਾਇਕੀ ਸੰਗਤ ਤੋਂ ਬਚਣ ਦੀ ਤਾੜਨਾ ਕੀਤੀ ਗਈ ਹੈ। ਉਹਨਾਂ ਪਾਸ ਦੁਆਸ ਨਾ ਪਿੱਟੀਐ ਜਿਨ ਅੰਤਰ ਕ੍ਰੋਧ ਚੰਡਾਲ, ਤਿੰਨ ਸੰਗ ਸੰਗ ਨਾ ਕੀਚਈ ਨਾਨਕ ਜਿੰਨਾ ਆਪਣਾ ਸਵਾਓ। ਮਨਮੁਖ ਸੇਤੀ ਦੋਸਤੀ ਥੋੜੜਿਆਂ ਦਿਨ ਚਾਰ, ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋਵੇ, ਇਤ ਦੋਸਤੀ ਚੱਲਣ ਵਿਕਾਰ। ਸਾਕਤ ਸੰਗ ਨਾ ਕੀਜੀਏ ਜਾਤੇ ਹੋਏ ਬਿਨਾ ਹੋ। ਕਬੀਰ ਸਾਕਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ, ਬਾਸਨ ਕਾਰੋ ਪਰਸੀਏ ਤੋ ਕੁਛ ਲਾਗੇ ਦਾਗ। ਦੂਸਰੇ ਪਾਸੇ ਉੱਤਮ ਦੈਵੀ ਸੰਗਤ ਦੀ ਸਾਨੂੰ ਤਕੀਦੀ ਪ੍ਰੇਰਨਾ ਕੀਤੀ ਗਈ ਹੈ। ਸੱਚੀ ਸੰਗਤ ਬੈਸਣਾ ਸੱਚ ਨਾਮ ਮਨ ਧੀਰ, ਸਾਧੂ ਸੰਗ ਕਰੋ ਸਭ ਕੋਏ ਸਦਾ ਕਲਿਆਣ ਫਿਰ ਦੁੱਖ ਨਾ ਹੋਏ। ਉਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ, ਨਾਨਕ ਦੁਰਮਤ ਛੁੱਟ ਗਈ ਪਾਰ ਬ੍ਰਹਮ ਬਸੇ ਚੀਤ। ਸੋ ਇਸ ਵਿਚਾਰ ਦਾ ਸਿੱਟਾ ਇਉਂ ਕੱਢਿਆ ਜਾ ਸਕਦਾ ਹੈ, ਇਲਾਹੀ ਖਿਆਲ ਜਾਂ ਕਵਾਉ ਦੁਆਰਾ ਹੀ ਸਾਰੀ ਕਾਇਨਾਤ ਰਚੀ ਗਈ ਹੈ। ਕੀਤਾ ਪਸਾਓ ਇੱਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਇਲਾਹੀ ਫੁਰਨੇ ਜਾਂ ਹੁਕਮ ਅਨੁਸਾਰ ਹੀ ਇਸ ਕਾਇਨਾਤ ਦਾ ਵੱਡ ਖੇਲ ਤਮਾਸ਼ਾ ਚੱਲ ਰਿਹਾ ਹੈ। ਇਸ ਕਾਇਨਾਤ ਦੀ ਆਪਣੀ ਕੋਈ ਹਸਤੀ ਨਹੀਂ ਹੈ, ਇਹ ਸਾਰਾ ਮਾਇਕੀ ਮੰਡਲ ਖਿਆਲਾਂ ਦਾ ਹੀ ਰੂਪਮਾਨ ਸਰੂਪ ਹੈ। ਇਹ ਸਾਰਾ ਮਾਇਕੀ ਮੰਡਲ ਖਿਆਲਾਂ ਦਾ ਹੀ ਰੂਪਮਾਨ ਸਰੂਪ ਹੈ। ਇਹ ਕਾਇਨਾਤ ਅਸਥਿਰ, ਚਲਾਏਮਾਨ ਅਤੇ ਝੂਠੀ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਐਸੇ ਕੂੜੇ ਸੰਸਾਰ ਨਾਲ ਸਾਡਾ ਸੰਬੰਧ ਅਤੇ ਵਰਤ ਵਰਤਾਰਾ ਵੀ ਕੂੜਾ ਹੈ, ਜਿਸ ਦੀ ਸੰਗਤ ਵਿੱਚ ਅਸੀਂ ਇਤਨੇ ਗਲਤਾਨ ਹੋ ਗਏ ਹਾਂ ਕਿ ਅਸੀਂ ਕਾਇਨਾਤ ਦੇ ਸਿਰਜਣਹਾਰ ਕਰਤੇ ਨੂੰ ਵੀ ਭੁੱਲ ਗਏ ਹਾਂ। ਕੂੜ ਕੂੜੇ ਨਿਹੋਂ ਲੱਗਾ ਵਿਸਰਿਆ ਕਰਤਾਰ। ਇਲਾਹੀ ਹੁਕਮ ਅਨੁਸਾਰ ਹੀ ਹੋਮੈ ਵੇੜੀ ਮੈਂ ਮੇਰੀ ਅਤੇ ਦੂਜਾ ਪਾਓ ਉਪਜੇ ਹਨ। ਹੋਮੈ ਇਹੋ ਹੁਕਮ ਹੈ, ਪਈਏ ਕਿਰਤ ਫਿਰਾਏ। ਮਨ ਦੀ ਰੰਗਤ ਅਨੁਸਾਰ ਹੀ ਜੀਵਾਂ ਅੰਦਰ ਵਾਸ਼ਨਾਵਾਂ ਅਤੇ ਵਲਵਲੇ ਉੱਠਦੇ ਹਨ, ਅਤੇ ਇਹਨਾਂ ਦੇ ਪ੍ਰਭਾਵ ਵਿੱਚ ਹੀ ਜੀਵ ਸੋਚਦੇ, ਚਿਤਵਦੇ, ਖਿਆਲ ਕਰਦੇ, ਕਰਮ ਕਰਦੇ, ਬੰਧਨਾਂ ਵਿੱਚ ਫਸਦੇ, ਨਤੀਜੇ ਭੁਗਤਦੇ ਹਨ। ਖਿਆਲਾਂ ਦੀ ਰੰਗਤ ਅਨੁਸਾਰ ਹੀ ਜੀਵ ਆਪਸ ਵਿੱਚ ਵਰਤਦੇ ਹਨ, ਅਸਰ ਦਿੰਦੇ ਹਨ, ਅਸਰ ਲੈਂਦੇ ਹਨ, ਲੇਵਾ ਦੇਵੀ ਕਰਦੇ ਹਨ, ਪਿਆਰ ਕਰਦੇ ਹਨ, ਸੇਵਾ ਕਰਦੇ ਹਨ, ਘਿਰਨਾ ਕਰਦੇ ਹਨ, ਵੈਰ ਵਿਰੋਧ ਕਰਦੇ ਹਨ। ਕਿਸ ਕਰਕੇ? ਖਿਆਲਾਂ ਦੀ ਰੰਗਤ ਅਨੁਸਾਰ। ਇਹਨਾਂ ਦੀ ਰੰਗਤ ਅਨੁਸਾਰ ਹੀ ਸਾਡੇ ਅੰਦਰ ਚੰਗੇ ਦੈਵੀ ਗੁਣ ਜਾਂ ਨੀਵੇਂ ਮਲੀਨ ਔਗੁਣ ਉਪਜਦੇ ਹਨ। ਇਹਨਾਂ ਗੁਣਾਂ ਜਾਂ ਔਗੁਣਾਂ ਅਨੁਸਾਰ ਹੀ ਸਾਡਾ ਜੀਵਨ ਖੁਸ਼ਹਾਲ ਜਾਂ ਦੁਖੀ ਹੁੰਦਾ ਹੈ। ਇਹਨਾਂ ਚੰਗੇ ਜਾਂ ਮਾੜੇ ਖਿਆਲਾਂ ਨੂੰ ਮੁੜ ਮੁੜ ਯਾਦ ਕਰਨ, ਦੁਹਰਾਉਣ ਅਤੇ ਅਭਿਆਸ ਕਰਨ ਨਾਲ ਇਹ ਖਿਆਲ ਤੀਖਣ, ਤੀਬਰ ਅਤੇ ਡਾਇਨਮਿਕ ਹੋ ਜਾਂਦੇ ਹਨ। ਐਸੇ ਅਭਿਆਸ ਕੀਤੇ ਹੋਏ ਦਾਮਨਿਕ ਖਿਆਲ ਸਾਡੇ ਮਨ, ਚਿੱਤ, ਅੰਤਸ਼ਕਰਨ ਵਿੱਚ ਧਸ ਵਸ ਰਸ ਸਮਾ ਕੇ ਰੂਪਮਾਨ ਹੋ ਜਾਂਦੇ ਹਨ, ਅਤੇ ਸਾਡੇ ਅੰਦਰ ਭੂਤਾਂ ਪ੍ਰੇਤਾਂ ਵਾਂਗ ਚਿੰਬੜੇ ਰਹਿੰਦੇ ਹਨ। ਨਜ਼ਰ ਲੱਗਣੀ, ਵਰ ਦੇਣੇ, ਸ਼ਰਾਪ ਦੇਣੇ, ਲੇਵਾ ਦੇਵੀ ਹੋਣੀ, ਨਦਰੀ ਨਦਰ ਨਿਹਾਲ ਹੋਣਾ, ਇਹ ਸਭ ਇਹਨਾਂ ਚੰਗੇ ਜਾਂ ਮਾੜੇ ਦਾਮਨਿਕ ਖਿਆਲਾਂ ਦਾ ਹੀ ਪ੍ਰਗਟਾਵਾ ਹੈ, ਮੈਨੀਫੈਸਟੇਸ਼ਨ ਹੈ। ਮਨ ਦੀਆਂ ਹੇਠਲੀਆਂ ਤਹਿਾਂ ਜਾਂ ਅੰਤਸ਼ਕਰਨ ਵਿੱਚ ਦ੍ਰਿੜ ਹੋਏ ਖਿਆਲਾਂ ਜਾਂ ਚਿਤਵਨੀਆਂ ਦੀ ਰੰਗਤ ਅਨੁਸਾਰ ਹੀ ਸਾਡੀ ਸ਼ਖਸੀਅਤ ਬਣਦੀ ਹੈ, ਪਰਸਨੈਲਿਟੀ ਬਣਦੀ ਹੈ। ਜੀਵ ਦੇ ਆਚਾਰ, ਵਿਵਹਾਰ, ਆਦਤਾਂ, ਸੁਭਾਅ ਹੀ ਸ਼ਖਸੀਅਤ ਦੇ ਪ੍ਰਤੀਕ ਹਨ, ਜੋ ਸਾਡਾ ਜੀਵਨ ਰੂਪ ਹੀ ਹੋ ਜਾਂਦਾ ਹੈ। ਇਹੋ ਮਾਨਸਿਕ ਰੰਗਤ ਅਥਵਾ ਸ਼ਖਸੀਅਤ ਸਾਡੇ ਜੀਵਨ ਦੇ ਹਰ ਪੱਖ ਵਿੱਚ ਅਣਜਾਣੇ ਅਤੇ ਸਹਿਜ ਸੁਭਾਏ ਹੀ ਮੱਲੋ ਮੱਲੀ ਪ੍ਰਗਟ ਹੁੰਦੀ ਰਹਿੰਦੀ ਹੈ। ਇਸ ਮਾਨਸਿਕ ਰੰਗਤ ਦੀ ਤੀਬਰਤਾ ਜਾਂ ਤੀਖਣਤਾ ਅਨੁਸਾਰ ਅਸੀਂ ਇੱਕ ਦੂਜੇ ਉੱਤੇ ਅਸਰ ਪਾਉਂਦੇ ਹਾਂ ਜਾਂ ਅਸਰ ਲੈਂਦੇ ਹਾਂ। ਹਰ ਇੱਕ ਕਲਪਨਾ ਜਾਂ ਖਿਆਲ ਜਦ ਸਾਡੇ ਮਨ ਨਾਲ ਖਿੰਨ ਪਲ ਲਈ ਵੀ ਛੂੰਹਦਾ ਹੈ, ਪਰਸਦਾ ਹੈ, ਲੰਘਦਾ ਹੈ ਜਾਂ ਸੰਗ ਕਰਦਾ ਹੈ, ਤਾਂ ਉਹ ਆਪਣੀ ਚੰਗੀ ਜਾਂ ਮਾੜੀ ਰੰਗਤ ਦੀ ਹਲਕੀ ਜਿਹੀ ਅਣਦਿਸਦੀ ਅਣਪਛਾਤੀ ਭਾ ਜਾਂ ਛੋ ਛੱਡ ਜਾਂਦਾ ਹੈ। ਉਸੇ ਇੱਕੇ ਖਿਆਲ ਦੇ ਦੂਜੀ ਤੀਜੀ ਵਾਰ ਦੁਹਰਾਉਣ ਨਾਲ ਉਹ ਭਾ ਗਾੜੀ ਹੋ ਜਾਂਦੀ ਹੈ ਅਤੇ ਮੁੜ ਮੁੜ ਅਭਿਆਸ ਕਰਨ ਨਾਲ ਰੰਗਤ ਬਣ ਜਾਂਦੀ ਹੈ ਜੋ ਜ਼ਾਹਿਰਾ ਤੌਰ 'ਤੇ ਫਿਰ ਪ੍ਰਗਟ ਹੋਣ ਲੱਗ ਜਾਂਦੀ ਹੈ। ਇਸ ਲਈ ਖਿਆਲਾਂ ਦੇ ਛੋਹਣ ਪਰਸਨ ਦੁਆਰਾ ਹੀ ਸਾਡਾ ਮਨ ਸੰਗਤ ਜਾਂ ਕੁਸੰਗਤ ਕਰਦਾ ਹੈ। ਇੱਕੇ ਰੰਗਤ ਦੇ ਖਿਆਲਾਂ ਦੀ ਲਗਾਤਾਰ ਚਿਤਵਨੀ ਜਾਂ ਅਭਿਆਸ ਕਰਨ ਨਾਲ ਇਹ ਰੰਗਤ ਸਾਡੇ ਮਨ ਚਿੱਤ ਬੁੱਧ ਅੰਤਿਸ਼ ਬੁੱਧੀ ਅੰਤਿਸ਼ਕਰਨ ਵਿੱਚ ਧਸ ਵਸ ਰਸ ਕੇ ਦ੍ਰਿੜ ਹੁੰਦੀ ਜਾਂਦੀ ਹੈ। ਇਸ ਦ੍ਰਿੜ ਹੋਈ ਰੰਗਤ ਅਨੁਸਾਰ ਹੀ ਸਾਡਾ ਤਨ ਮਨ ਬੁੱਧੀ ਅਤੇ ਆਲਾ ਦੁਆਲਾ ਹਾਂਜੀ ਸਾਡੀ ਇਨਵਾਇਰਮੈਂਟ ਅਤੇ ਮਾਹੌਲ ਘੜੀਂਦਾ ਹੈ। ਐਸੀ ਚੰਗੀ ਜਾਂ ਮਾੜੀ ਦ੍ਰਿੜ ਕੀਤੀ ਹੋਈ ਮਨ ਦੀ ਰੰਗਤ ਸਾਡੇ ਸਰੀਰ ਦੀ ਮੌਤ ਤੋਂ ਬਾਅਦ ਵੀ ਨਾਸ਼ ਨਹੀਂ ਹੁੰਦੀ ਬਲਕਿ ਅਗਲਿਆਂ ਜਨਮਾਂ ਵਿੱਚ ਜੀਵ ਦੇ ਨਾਲ ਜਾਂਦੀ ਹੈ। ਹਾਂਜੀ ਚੰਗੀ ਜਾਂ ਮਾੜੀ ਦ੍ਰਿੜ ਕੀਤੀ ਹੋਈ ਮਨ ਦੀ ਰੰਗਤ ਸਾਡੇ ਅਗਲੇ ਜਨਮਾਂ ਵਿੱਚ ਜੀਵ ਦੇ ਨਾਲ ਜਾਂਦੀ ਹੈ ਜਿਸ ਦਾ ਨਤੀਜਾ ਸਾਨੂੰ ਅਗਲੇ ਜਨਮਾਂ ਵਿੱਚ ਵੀ ਭੋਗਣਾ ਪੈਂਦਾ ਹੈ। ਅਸਲ ਵਿੱਚ ਸੰਗਤ ਜਾਂ ਕੁਸੰਗਤ ਅਨੁਸਾਰ ਹੀ ਸਾਡੇ ਮਨ ਉੱਤੇ ਚੰਗੀ ਜਾਂ ਮਾੜੀ ਰੰਗਤ ਚੜ੍ਹਦੀ ਹੈ ਅਤੇ ਐਸੇ ਰੰਗਤ ਅਨੁਸਾਰ ਹੀ ਅਸੀਂ ਦੁੱਖ ਸੁੱਖ ਭੋਗਦੇ ਹਾਂ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜੀਵ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਵਿਚਰਦਾ ਹੈ ਜਿਸ ਕਾਰਨ ਸਾਡੇ ਖਿਆਲ ਸਹਿਜ ਸੁਭਾਏ ਹੀ ਮਾਇਆ ਦੀ ਮਲੀਨ ਨੀਵੀਂ ਰੰਗਤ ਵਾਲੇ ਹੀ ਹੁੰਦੇ ਹਨ। ਇਸ ਲਈ ਆਪਣੇ ਜੀਵਨ ਨੂੰ ਉਚੇਰਾ ਚੰਗੇਰਾ ਸੁਹਨੇਰਾ ਸੁਖਦਾਈ ਦੇਵੀ ਅਤੇ ਉੱਤਮ ਬਣਾਉਣ ਲਈ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੱਚੀ ਸੁੱਚੀ ਦੇਵੀ ਸੰਗਤ ਕਰਨੀ ਲਾਜ਼ਮੀ ਹੈ। ਖੋਜਤ ਖੋਜਤ ਸੁਨੀ ਏ ਸੋਏ ਸਾਧ ਸੰਗਤ ਬਿਨ ਤਰਿਓ ਨਾ ਕੋਏ। ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇ ਲੜੀਆਂ ਸਾਧ ਸੰਗ ਪਯੋ ਜਨਮ ਪ੍ਰਾਪਤ। ਹਾਂਜੀ ਸਾਧ ਸੰਗਤ ਨੇਚੋ ਹੈ ਤਰਨਾ। ਅੱਗੇ ਹੈ ਅੰਤਿਸ਼ਕਰਨ ਦੀ ਸੰਗਤ। ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਜੋ ਖਿਆਲ ਸਾਡੇ ਮਨ ਵਿੱਚ ਮੁੜ ਮੁੜ ਦੁਹਰਾਏ ਜਾਂਦੇ ਹਨ ਰਿਪੀਟ ਕੀਤੇ ਜਾਂਦੇ ਹਨ ਉਹ ਸਾਡੇ ਹੇਠਲੇ ਮਨ ਵਿੱਚ ਦ੍ਰਿੜ ਹੁੰਦੇ ਜਾਂਦੇ ਹਨ। ਲਗਾਤਾਰ ਅਭਿਆਸ ਦੁਆਰਾ ਇਹ ਦ੍ਰਿੜ ਹੋਏ ਖਿਆਲ ਸਾਡੇ ਅੰਤਿਸ਼ਕਰਨ ਵਿੱਚ ਧਸ ਵਸ ਰਸ ਕੇ ਸਮਾ ਜਾਂਦੇ ਹਨ ਅਤੇ ਸ਼ਕਤੀਮਾਨ ਹੋ ਕੇ ਪ੍ਰਬਲ ਹਸਤੀ ਜਾਂ ਸ਼ਖਸੀਅਤ ਬਣ ਜਾਂਦੀ ਹੈ। ਜਦੋਂ ਸਾਡਾ ਮਨ ਬਾਹਰਲੇ ਓਪਰੇ ਰੁਝੇਵਿਆਂ ਤੋਂ ਵਿਹਲਾ ਹੁੰਦਾ ਹੈ ਜਾਂ ਕਿਸੇ ਬਾਹਰਲੀ ਉਕਸਾਹਟ ਦੀ ਚੁਆਤੀ ਲੱਗਦੀ ਹੈ ਕੋਈ ਛੋਟਾ ਜਿਹਾ ਬਾਹਰੋਂ ਐਕਸਾਈਟਿੰਗ ਕੌਜ਼ ਮਿਲਦਾ ਹੈ ਤਾਂ ਅੰਤਿਸ਼ਕਰਨ ਵਿੱਚ ਧਸੀ ਵਸੀ ਰਸੀ ਮਾਨਸਿਕ ਰੰਗਤ ਦੀ ਹਵਾੜ ਦਾ ਰਿਫਲੈਕਸ਼ਨ ਆਪ ਮੁਹਾਰੇ ਬਾਹਰ ਵੱਲ ਉਗੜ ਕੇ ਸਾਡੇ ਮਨ ਉੱਤੇ ਆਪਣਾ ਮਲੀਨ ਗਿਲਾਨੀ ਵਾਲਾ ਅਸਰ ਪਾਉਂਦਾ ਹੈ ਜਿਸ ਨਾਲ ਮਨ ਦੀ ਮਲੀਨਤਾ ਵਿੱਚ ਹੋਰ ਵੀ ਵਾਧਾ ਹੁੰਦਾ ਹੈ। ਭਾਵੇਂ ਸਾਡਾ ਉੱਪਰਲਾ ਮਨ ਜਾਂ ਬੁੱਧੀ ਐਸੀ ਤੀਬਰ ਗਿਲਾਨੀ ਨੂੰ ਮਹਿਸੂਸ ਵੀ ਕਰੇ ਅਤੇ ਇਸ ਤੋਂ ਬਚਣਾ ਵੀ ਚਾਹੇ ਤਾਂ ਵੀ ਇਹ ਆਪੋ ਘੜੀ ਹੋਈ ਗਿਲਾਨੀ ਦਾ ਜ਼ਹਿਰ ਬੁੱਕਲ ਵਿੱਚ ਪਾਲੇ ਹੋਏ ਸੱਪ ਵਾਂਗ ਸਾਡੇ ਮਨ ਤਨ ਚਿੱਤ ਉੱਤੇ ਵਾਰ ਜਾਂ ਹਮਲਾ ਕਰਦਾ ਰਹਿੰਦਾ ਹੈ ਜਿਸ ਨਾਲ ਸਾਡਾ ਮਨ ਹੋਰ ਵੀ ਕਲਪਦਾ ਸੜਦਾ ਬਲਦਾ ਕੁਲਜਦਾ ਤੜਫਦਾ ਅਤੇ ਜ਼ਹਿਰੀਲਾ ਹੁੰਦਾ ਹੈ ਅਤੇ ਸਾਡਾ ਜੀਵਨ ਨਰਕਮਈ ਬਣ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਬਾਹਰਲੇ ਦੁਸ਼ਮਣ ਤੋਂ ਬਚਣ ਲਈ ਤਾਂ ਕੋਈ ਉਪਰਾਲਾ ਹੋ ਸਕਦਾ ਹੈ ਪਰ ਅੰਦਰਲੇ ਬੁੱਕਲ ਵਿੱਚ ਵਸਦੇ ਵੈਰੀ ਤੋਂ ਕੋਈ ਬਚਾਓ ਨਹੀਂ ਹੋ ਸਕਦਾ। ਐਸੇ ਅੰਦਰਲੇ ਗੁੱਜੇ ਖੂਫੀਆ ਭੇਤੀ ਵੈਰੀ ਮੌਕਾ ਤਾੜ ਕੇ ਅਚਾਨਕ ਡਾਢਾ ਹਮਲਾ ਕਰਦੇ ਹਨ ਜਿਸ ਦੇ ਅਸਰ ਤੋਂ ਬਚਣਾ ਕਠਿਨ ਹੈ ਅਤੇ ਜਿਸ ਦਾ ਵਾਰ ਗਹਿਰਾ ਅਤੇ ਅਤਿਅੰਤ ਦੁਖਦਾਈ ਹੁੰਦਾ ਹੈ। ਮਨ ਕਾ ਸੁਭਾਓ ਮਨੈ ਵਿਆਪੀ ਮਾਇਆ ਮਮਤਾ ਪਵੈ ਖਿਆਲੀ ਜਮਪੁਰ ਫਾਸੇਗਾ ਜਮ ਜਾਲੀ ਪਾਪੀ ਹੀ ਹੈ ਮੈਂ ਕਾਮ ਬਸਾਏ ਮਨ ਚੰਚਲ ਯਾ ਤੇ ਗਹਿਓ ਨਾ ਜਾਏ। ਮਾਈ मन मेरो बस नाही, निस बासुर बिखियन को तावत कह बिद रोको ताही। मिसाल दे तौर ते साडे अंतरगत माया रूपी सरपनी छापली रहिंदी है, ते जद भी इस सरपनी नू मौका मिलता है ता अनेक भांत हो के वल छल करके साडे उत्ते घात ला के अचानक हमला करदी है, जिस तो असी बिल्कुल बेखबर ते अनजाण हुंदे हां। इसे कारण इस माया रूपी सरपनी दे हमले तो बचाओ नहीं हो सकता। माया व्यापत बहु प्रकारी, ऐसी ठगौरी पाए पुलावै मन सब कै लागै मीठी, माई माया छल ए ठगवारी बहुत कर गाले, कबीर आई मुझे पे अनिक करे कर पेस। इस माया रूपी सरपनी नू अंतिशकरण दे पताल विच दिन रात मलीन ख्यालां दे अभ्यास द्वारा असी पाल दे ते बलवान कर दे रंदे हां। हां जी, इस माया रूपी सरपनी नू अंतिशकरण दे पताल विच दिन रात असी मलीन ख्यालां दे अभ्यास द्वारा पाल दे ते बलवान कर दे रंदे हां। ਇਹ ਸਾਡੀ ਆਪੂ ਸਹੇੜੀ ਹੋਈ ਅਤੇ ਬਲਵਾਨ ਕੀਤੀ ਹੋਈ ਮਾਇਆ ਰੂਪੀ ਨਾਗਨੀ ਸਾਡੇ ਉੱਤੇ ਹਮੇਸ਼ਾ ਤਤਪਰ ਹੋ ਕੇ ਹਮਲਾ ਕਰਨ ਲਈ ਮੌਕਾ ਤਾੜਦੀ ਰਹਿੰਦੀ ਹੈ। ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਇਹ ਸੰਤਿਸ਼ਕਰਨ ਵਿੱਚ ਗੁੱਜੀ ਸ਼ਕਤੀਮਾਨ ਮਾਇਕੀ ਸਰਪਨੀ ਦੀ ਸਦੀਵੀ ਕੁਸੰਗਤ ਹੋਰਨਾਂ ਸਾਰੀਆਂ ਕੁਸੰਗਤਾਂ ਨਾਲੋਂ ਜ਼ਿਆਦਾ ਮੋਹਲਕ ਅਤੇ ਖਤਰਨਾਕ ਹੈ। ਓਪਰੇ ਖਿਆਲਾਂ ਦੀ ਰੰਗਤ ਤਾਂ ਸਮਾਂ ਪਾ ਕੇ ਜਾਂ ਦੈਵੀ ਸੰਗਤ ਕਰਨ ਨਾਲ ਹਲਕੀ ਹੋ ਸਕਦੀ ਹੈ ਜਾਂ ਮਿਟ ਸਕਦੀ ਹੈ, ਪਰ ਸਾਡੇ ਮਨ ਦੀਆਂ ਡੂੰਘੀਆਂ ਤਹਿਾਂ ਜਾਂ ਅੰਤਿਸ਼ਕਰਨ ਵਿੱਚ ਧਸੀ ਵਸੀ ਰਸੀ ਹੋਈ ਰੰਗਤ ਤਾਂ ਜੀਵਨ ਰੂਪ ਜਾਂ ਸਾਡੀ ਸ਼ਖਸੀਅਤ ਹੀ ਬਣ ਜਾਂਦੀ ਹੈ, ਜਿਸ ਨੂੰ ਬਦਲਣਾ ਅਤ ਕਠਿਨ ਹੈ। ਇਸ ਤਰ੍ਹਾਂ ਅਸੀਂ ਅੰਤਿਸ਼ਕਰਨ ਦੀ ਮਲੀਨ ਰੰਗਤ ਦੀ ਕੁਸੰਗਤ ਦਿਨ ਰਾਤ ਕਰਦੇ ਰਹਿੰਦੇ ਹਾਂ, ਜਿਸ ਦਾ ਪ੍ਰਤੀਬਿੰਬ ਰਿਫਲੈਕਸ਼ਨ ਸਾਡੇ ਜੀਵਨ ਦੇ ਹਰ ਪੱਖ ਵਿੱਚ ਅਵਸ਼ ਪ੍ਰਗਟ ਹੁੰਦਾ ਹੈ, ਅਤੇ ਅਸੀਂ ਬੇਵੱਸ ਹੋ ਕੇ ਉਸੇ ਪੁਰਾਣੀ ਰੰਗਤ ਦੀ ਰੋੜ ਵਿੱਚ ਰੁੜੇ ਜਾਂਦੇ ਹਾਂ। ਨਾਥ ਕਛੂ ਨਾ ਜਾਣੋ, ਮਨ ਮਾਇਆ ਕਹਿ ਹਾਥ ਬਿਕਾਨੋ। ਗੋਰਖਨਾਥ ਦਾ ਗੁਰੂ ਮਛਿੰਦਰ ਨਾਥ, ਜੋ ਜੋਗੀਆਂ ਦਾ ਸਰਤਾਜ ਸੀ ਅਤੇ ਰਿੱਧੀਆਂ ਸਿੱਧੀਆਂ ਦਾ ਮਾਲਕ ਸੀ, ਪਰ ਜਦੋਂ ਬਾਹਰਲੀ ਉਕਸਾਹਟ ਦੀ ਚੁਆਤੀ ਲੱਗੀ ਤਾਂ ਉਸਦੀ ਅੰਤਿਸ਼ਕਰਨ ਦੀ ਰੰਗਤ ਛਾਪਲੇ ਹੋਏ ਸੱਪ ਵਾਂਗ ਫੁੰਕਾਰੇ ਮਾਰਨ ਲੱਗੀ, ਅਤੇ ਉਹ ਵਡੇਰੀ ਉਮਰ ਵਿੱਚ ਕਾਮੀ ਹੋ ਗਿਆ, ਜਿਸ ਦੀ ਵਜ੍ਹਾ ਨਾਲ ਗੋਰਖਨਾਥ ਨੂੰ ਵੀ ਸਿਰ ਨੀਵਾਂ ਕਰਨਾ ਪਿਆ। ਬਾਹਰਲੀ ਕੁਸੰਗਤ ਤੋਂ ਤਾਂ ਅਸੀਂ ਕਿਸੇ ਉਪਾਅ ਦੁਆਰਾ ਬਚ ਸਕਦੇ ਹਾਂ ਜਾਂ ਅਲੇਪ ਰਹਿ ਸਕਦੇ ਹਾਂ, ਪਰ ਅੰਤਿਸ਼ਕਰਨ ਦੀ ਰੰਗਤ ਦੀ ਕੁਸੰਗਤ ਤੋਂ ਬਚਣਾ ਨਾਮੁਮਕਿਨ ਹੈ, ਕਿਉਂਕਿ ਉਹ ਰੰਗਤ ਤਾਂ ਸਾਡੇ ਅੰਦਰ ਰਵ ਰਹੀ ਭਰਪੂਰ ਹੈ, ਸਮਾਈ ਹੋਈ ਹੈ। ਬਿਖੈ ਬਿਖੈ ਕੀ ਬਾਸਨਾ ਤਜੀਏ ਨਹਿ ਜਾਈ, ਅਨਿਕ ਜਤਨ ਕਰ ਰਾਖੀਐ ਫਿਰ ਫਿਰ ਲਪਟਾਈ। ਇਸੇ ਕਰਕੇ ਗੁਰਬਾਣੀ ਵਿੱਚ ਮਲੀਨ ਮਾਇਕੀ ਸੰਗਤ ਤੋਂ ਬਚਣ ਦੀ ਸਾਨੂੰ ਤਾੜਨਾ ਕੀਤੀ ਗਈ ਹੈ। ਮੇਰੇ ਮਨ ਨਾਮ ਬਿਨਾਂ ਜੋ ਦੂਜੇ ਲਾਗੇ ਤੇ ਸਾਕਤ ਨਰ ਜਮ ਘੁੱਟੀਐ, ਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ ਮਨ ਤਿੰਨ ਕਹਿ ਨਿਕਟ ਨਾ ਪਿੱਟੀਐ। ਇਸ ਦੇ ਬਿਲਕੁਲ ਉਲਟ, ਜੇ ਕਿਸੇ ਦਾ ਅੰਤਿਸ਼ਕਰਨ ਪਿਛਲੀ ਕਮਾਈ ਜਾਂ ਸਾਧਨਾ ਨਾਲ ਨਿਰਮਲ ਉੱਚਾ ਸੁੱਚਾ ਦੈਵੀ ਹੋਵੇ, ਪਰ ਹੁਣ ਕੁਸੰਗਤ ਦੇ ਪ੍ਰਭਾਵ ਹੇਠ ਆਰਜ਼ੀ ਤੌਰ 'ਤੇ ਟੈਂਪਰਰੀ ਤੌਰ 'ਤੇ ਦੁਰਾਚਾਰੀ ਠੱਗ ਚੋਰ ਡਾਕੂ ਵੀ ਬਣ ਜਾਵੇ, ਤਾਂ ਵੀ ਕਿਸੇ ਉੱਚੇ ਸੁੱਚੇ ਜੀਵਨ ਵਾਲੇ ਗੁਰਮੁਖ ਦੀ ਸੰਗਤ ਨਾਲ ਅੰਤਿਸ਼ਕਰਨ ਦੀ ਦੈਵੀ ਰੰਗਤ ਮੁੜ ਜਾਗ ਪੈਂਦੀ ਹੈ, ਜੋ ਮਲੀਨ ਕਰਮਾਂ ਤੋਂ ਹੋੜਦੀ ਹੈ ਅਤੇ ਤਾੜਨਾ ਦਿੰਦੀ ਹੈ ਅਤੇ ਉੱਤਮ ਦੈਵੀ ਜੀਵਨ ਵੱਲ ਪ੍ਰੇਰਦੀ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਿਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਇਸੇ ਕਰਕੇ ਇਤਿਹਾਸ ਵਿੱਚ ਬੇਅੰਤ ਸਾਖੀਆਂ ਹਨ ਕਿ ਵੱਡੇ ਵੱਡੇ ਚੋਰ ਡਾਕੂ ਦੁਰਾਚਾਰੀ ਵੀ ਉੱਤਮ ਦੈਵੀ ਸੰਗਤ ਦੁਆਰਾ ਛੇਤੀ ਹੀ ਉਲਟ ਕੇ ਉੱਤਮ ਪੁਰਖ ਜਾਂ ਗੁਰਮੁਖ ਬਣ ਗਏ, ਜਿਵੇਂ ਭੂਮੀਆਂ ਚੋਰ, ਸੱਜਣ ਠੱਗ, ਬਾਲਮਿਕੀ ਡਾਕੂ ਆਦਿ। ਗੁਰਮੁਖ ਹੋਵੇ ਸੋ ਪਲਟਿਆ, ਹਰ ਰਾਤੀ ਸਾਜ ਸ਼ਿੰਗਾਰ। ਇਹਨਾਂ ਸਾਰਿਆਂ ਭਗਤਾਂ ਦੀ ਪਿਛਲੇ ਜਨਮਾਂ ਦੀ ਆਤਮਿਕ ਕਮਾਈ ਦੁਆਰਾ ਇਹਨਾਂ ਦੇ ਅੰਤਿਸ਼ਕਰਨ ਨਿਰਮਲ ਅਤੇ ਦੈਵੀ ਸਨ, ਜੋ ਉਹਨਾਂ ਦੇ ਨਵੇਂ ਜਨਮ ਵਿੱਚ ਉਹਨਾਂ ਦੀ ਗਿਰਾਵਟ ਵੇਲੇ ਸਹਾਈ ਹੋ ਕੇ ਉਹਨਾਂ ਨੂੰ ਬਚਾ ਲਿਆ ਅਤੇ ਮੁੜ ਦੈਵੀ ਜੀਵਨ ਪ੍ਰਦਾਨ ਹੋਇਆ। ਇਸ ਲਈ ਸਾਨੂੰ ਉੱਚੀ ਸੁੱਚੀ ਦੈਵੀ ਸੰਗਤ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ। ਭਾਈ ਰੇ ਸੰਤ ਜਨਾ ਕੀ ਰੇਣ, ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਦੇਣ। ਖੋਜ ਲਹੋ ਹਰ ਸੰਤ ਜਨਾ ਸੰਗ ਸਮਰਥ ਪੁਰਖ ਮਿਲਾਏ, ਨਾਨਕ ਤਿੰਨ ਮਿਲਿਆਂ ਸੁਰਜਨ ਸੁਖਦਾਤਾ ਸੇ ਵਡਭਾਗੀ ਮਾਏ, ਸਾਧਕੇ ਸੰਗ ਨਾ ਬਿਰਥਾ ਜਾਵੇ। ਸੋ ਇਸ ਸਾਰੀ ਵਿਚਾਰ ਦਾ ਇਹ ਸਿੱਟਾ ਨਿਕਲਦਾ ਹੈ ਕਿ ਸਾਨੂੰ ਆਪਣੇ ਖਿਆਲਾਂ ਨੂੰ ਨਿਰਖਣ ਅਤੇ ਪਰਖਣ ਦੀ ਅੱਤ ਲੋੜ ਹੈ। ਇਸ ਨਿਰਣੇ ਤੋਂ ਬਗੈਰ ਅਸੀਂ ਸਹਿਜ ਸੁਭਾਏ ਬੇਵੱਸ ਹੋ ਕੇ ਨੀਵੇਂ ਮਲੀਨ ਖਿਆਲਾਂ ਨੂੰ ਮੁੜ ਮੁੜ ਦੁਹਰਾ ਕੇ ਜਾਂ ਕੁਸੰਗਤ ਕਰਕੇ ਅੰਤਿਸ਼ਕਰਨ ਨੂੰ ਹੋਰ ਮਲੀਨ ਕਰੀ ਜਾਂਦੇ ਹਾਂ। ਇਸੇ ਅੰਤਿਸ਼ਕਰਨ ਦੀ ਮਲੀਨ ਰੰਗਤ ਦੇ ਕਾਰਨ ਇਸ ਜਨਮ ਵਿੱਚ ਨੀਵਾਂ ਜੀਵਨ ਬਤੀਤ ਕਰਦੇ ਹਾਂ ਅਤੇ ਅਗਲੇ ਜਨਮਾਂ ਵਿੱਚ ਵੀ ਨਰਕਮਈ ਜੀਵਨ ਦਾ ਸਾਧਨ ਬਣਾਉਂਦੇ ਹਾਂ। ਕਿਰਤ ਕੇ ਬਾਧੇ ਪਾਪ ਕਮਾਵੇ, ਕਿਰਤ ਉਹਨਾਂ ਕਾ ਮਿਟਸ ਨਾ ਹੈ, ਉਹ ਆਪਣਾ ਬੀਜਿਆ ਆਪ ਖਾਏ। ਇਸ ਦੇ ਉਲਟ ਉੱਚੇ ਸੁੱਚੇ ਦੈਵੀ ਭਾਵਨਾਵਾਂ ਵਾਲੇ ਖਿਆਲਾਂ ਦੀ ਸੰਗਤ ਕਰਨ ਨਾਲ ਸਾਡਾ ਅੰਤਿਸ਼ਕਰਨ ਸ਼ੁੱਧ ਨਿਰਮਲ ਦੈਵੀ ਹੁੰਦਾ ਜਾਂਦਾ ਹੈ, ਜਿਸ ਦੇ ਪ੍ਰਭਾਵ ਹੇਠ ਓਪਰੀ ਮਲੀਨ ਕੁਸੰਗਤ ਦਾ ਅਸਰ ਸਾਡੇ ਮਨ ਦੇ ਉੱਤੋਂ ਦੀ ਲੰਘ ਜਾਂਦਾ ਹੈ। ਕਬੀਰ ਸੰਤ ਨਾ ਛੱਡੈ ਸੰਤਈ, ਜੋ ਕੋਟਿਕ ਮਿਲੈ ਅਸੰਤ, ਮਲਿਆਗਰ ਪੁਯੰਗਮ ਬੇਡਿਓ ਤਾਂ ਸੀਤਲਤਾ ਨਾ ਤਜੰਤ। ਜਿਸ ਤਰ੍ਹਾਂ ਕੰਪਿਊਟਰ ਵਿੱਚ ਪਾਏ ਹੋਏ ਡੇਟਾ ਦੇ ਲਿਹਾਜ਼ ਨਾਲ ਫਾਈਨਲ ਰਿਜ਼ਲਟ ਨਿਕਲਣਾ ਲਾਜ਼ਮੀ ਹੈ, ਇਸੇ ਤਰ੍ਹਾਂ ਅੰਤਿਸ਼ਕਰਨ ਦੇ ਕੰਪਿਊਟਰ ਵਿੱਚ ਪਾਏ ਹੋਏ ਚੰਗੇ ਜਾਂ ਮਾੜੇ ਖਿਆਲਾਂ ਦੀ ਰੰਗਤ ਦਾ ਨਤੀਜਾ ਨਿਕਲਣਾ ਅਵਸ਼ ਹੈ। ਜਿਤ ਲਾਗੋ ਮਨ ਵਾਸਨਾ, ਅੰਤ ਸਾਈ ਪ੍ਰਗਟਾਨੀ। ਜਿਸ ਤਰ੍ਹਾਂ ਮਿੱਟੀ ਦੀ ਚਾਟੀ ਵਿੱਚ ਅਚਾਰ ਦੇਰ ਤੱਕ ਰੱਖਿਆ ਜਾਵੇ ਤਾਂ ਉਸ ਅਚਾਰ ਦੀ ਬੋ ਉਸ ਭਾਂਡੇ ਦੇ ਜ਼ਰੇ ਜ਼ਰੇ ਵਿੱਚ ਰਸ ਜਾਂਦੀ ਹੈ। ਭਾਂਡੇ ਨੂੰ ਖਾਲੀ ਕਰਨ ਅਤੇ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਵੀ ਉਸ ਅਚਾਰ ਦੀ ਬੋ ਭਾਂਡੇ ਵਿੱਚੋਂ ਨਹੀਂ ਨਿਕਲਦੀ, ਬਲਕਿ ਉਸ ਭਾਂਡੇ ਦੇ ਜੇ ਟੋਟੇ ਟੋਟੇ ਵੀ ਹੋ ਜਾਣ ਤਾਂ ਵੀ ਹਰ ਕਣ ਵਿੱਚੋਂ ਉਸ ਅਚਾਰ ਦੀ ਬੋ ਪ੍ਰਗਟ ਹੁੰਦੀ ਹੈ। ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਜਿਸ ਤਰ੍ਹਾਂ ਭਾਂਡੇ ਵਿੱਚ ਅਸੀਂ ਆਪਣੀ ਮਰਜ਼ੀ ਨਾਲ ਵਸਤੂ ਪਾਉਂਦੇ ਹਾਂ, ਉਸੇ ਤਰ੍ਹਾਂ ਅੰਤਿਸ਼ਕਰਨ ਵਿੱਚ ਖਿਆਲਾਂ ਦੁਆਰਾ ਚੰਗੀ ਜਾਂ ਮਾੜੀ ਰੰਗਤ ਪਾਉਣੀ ਵੀ ਸਾਡੀ ਮਰਜ਼ੀ ਉੱਤੇ ਆਧਾਰਿਤ ਹੈ। ਇਸ ਲਈ ਅੰਤਿਸ਼ਕਰਨ ਦੀ ਰੰਗਤ ਬਾਬਤ ਕਿਸੇ 'ਤੇ ਦੋਸ਼ ਨਹੀਂ ਲਾ ਸਕਦੇ, ਇਹ ਜੀਵ ਦੇ ਆਪਣੇ ਕਰਮ ਕਿਰਿਆ ਅਤੇ ਖਿਆਲਾਂ 'ਤੇ ਆਧਾਰਿਤ ਹੈ। ਦੱਦੈ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਹਾਂਜੀ, ਜਿਤ ਕੀਤਾ ਪਾਈਐ ਆਪਣਾ, ਸਾ ਕਾਲ ਬੁਰੀ ਕਿਉਂ ਕਾਲੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਲੇਖ ਨੰਬਰ 84, ਸੰਗਤ ਭਾਗ 7।